ਵਾਰ 15ਵੀਂ ਦੀ ਪੌੜੀ 10ਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਕੀ ਕਹਿ ਰਹੇ ਨੇ? ਸਤਿਗੁਰ ਤੀਰਥ ਛੱਡ ਕੇ ਅੱਠ ਸੱਠ ਤੀਰਥ ਨਹਾਵਣ ਜਾਹੀ, ਬਗਲ ਸਮਾਧ ਲਗਾਏ ਕੈ ਜਿਉ ਜਲ ਜੰਤਾ ਘੁੱਟ ਘੁੱਟ ਖਾਹੀ। ਹਸਤੀ ਨੀਰ ਨਵਾਲੀਅਨ ਬਾਹਰ ਨਿਕਲ ਖੇ ਉਡਾਹੀ। ਨਦੀ ਨ ਡੁੱਬੈ ਤੂੰਬੜੀ ਤੀਰਥ ਵਿਸ਼ ਨਿਵਾਰੈ ਨਾਹੀ। ਪੱਥਰ ਨੀਰ ਪਖਾਲੀਐ ਚਿੱਤ ਕਠੋਰ ਨ ਭਿੱਜੈ ਕਾਹੀ। ਮਨਮੁਖ ਭਰਮ ਨ ਉਤਰੈ ਭੰਬਲ ਭੂਸੇ ਖਾਏ ਪਵਾਹੀ। ਗੁਰ ਪੂਰੇ ਵਿਣ ਪਾਰ ਨਾ ਪਾਹੀ, ਗੁਰ ਪੂਰੇ ਵਿਣ ਪਾਰ ਨਾ ਪਾਹੀ। ਦੁਨਿਆਵੀ ਤੀਰਥਾਂ ਦੇ ਉੱਤੇ ਨਹਾ ਕੇ ਮਾਲਕ ਪਰਮੇਸ਼ਰ ਦੇ ਚਰਨਾਂ ਵਿੱਚ ਪ੍ਰਵਾਨ ਨਹੀਂ ਹੋਇਆ ਜਾ ਸਕਦਾ ਜਿੰਨੀ ਦੇਰ ਨਾਮ ਦੇ ਤੀਰਥ ਤੇ ਸ਼ਬਦ ਦੇ ਤੀਰਥ ਤੇ ਇਸ਼ਨਾਨ ਨਹੀਂ ਕੀਤਾ। ਫਰਮਾਨ ਕਰ ਰਹੇ ਨੇ, ਸਤਿਗੁਰ ਤੀਰਥ ਛੱਡ ਕੇ ਅੱਠ ਸੱਠ ਤੀਰਥ ਨਹਾਵਣ ਜਾਈ। ਹੁਣ ਇਹ ਬਚਨ ਚੱਲ ਰਹੇ ਜਿਵੇਂ ਸਤਿਗੁਰ ਤੀਰਥ ਨੂੰ ਛੱਡ ਦਿੱਤਾ, 68 ਤੀਰਥਾਂ ਤੇ ਮਨੁੱਖ ਪਾਉਂਦਾ ਫਿਰਦਾ। ਪਿੱਛੇ ਬਚਨ ਆਏ ਸਨ ਸਤਿਗੁਰੂ ਵੈਦ ਨੂੰ ਛੱਡ ਕੇ ਝੂਠੇ ਵੈਦਾਂ ਦੇ ਮਗਰ ਬੰਦਾ ਭੱਜਿਆ ਫਿਰਦਾ। ਫਿਰ ਬਚਨ ਆਏ ਸੀ ਸਤਿਗੁਰੂ ਸ਼ਾਹ ਨੂੰ ਛੱਡ ਕੇ ਝੂਠੇ ਸ਼ਾਹਾਂ ਦੇ ਮਗਰ ਬੰਦਾ ਤੁਰਿਆ ਫਿਰਦਾ। ਭਾਈ ਗੁਰਦਾਸ ਜੀ ਨੇ ਆਖਿਆ ਸੀ, ਕਹਿੰਦੇ ਸਤਿਗੁਰੂ ਪਾਤਸ਼ਾਹ ਨੂੰ ਛੱਡ ਕੇ ਝੂਠੇ ਬਾਦਸ਼ਾਹਾਂ ਦੇ ਮਗਰ ਤੁਰਿਆ ਫਿਰਦਾ। ਸਾਨੂੰ ਕਿੰਨੀ ਸਿੱਖਿਆ ਦੇ ਰਹੇ, ਕਿੰਨਾ ਪਿਆਰਾ ਉਪਦੇਸ਼ ਹੈ ਭਾਈ ਗੁਰਦਾਸ ਜੀ ਦਾ। ਕਿਤੇ ਸਾਧ ਸੰਗਤ ਇੱਕ ਅੱਧ ਪੌੜੀ ਦੀ ਕਥਾ ਵਿਆਖਿਆ ਹੀ ਸਾਡੇ ਮਨ ਹਿਰਦੇ ਚ ਵਸ ਗਈ ਸੱਚ, ਜੇ ਇਹ ਸਾਰੇ ਦਾ ਸਾਰਾ ਉਦਮ ਸਫਲ ਹੋ ਜਾਏਗਾ, ਜ਼ਿੰਦਗੀ ਦਾ ਬੇੜਾ ਪਾਰ ਹੋ ਜੂ ਸਾਡਾ। ਕਹਿਣ ਲੱਗੇ ਸਤਿਗੁਰ ਤੀਰਥ ਛੱਡ ਕੇ ਅੱਠ ਸੱਠ ਤੀਰਥ ਨਹਾਵਣ ਜਾਏ। ਸਤਿਗੁਰੂ ਸੱਚੇ ਤੀਰਥ ਨੂੰ ਛੱਡ ਕੇ ਲੋਕ 68 ਤੀਰਥਾਂ ਦੇ ਉੱਤੇ ਜਿਹੜੇ ਹਿੰਦੂ ਮਤ ਸਨਾਤਨੀ ਮਤ ਦੇ ਮੰਨੇ ਹੋਏ ਤੀਰਥ ਨੇ ਉਹਨਾਂ ਵੱਲ ਨਹਾਉਣ ਵਾਸਤੇ ਲੋਕ ਭੱਜੇ ਜਾਂਦੇ, ਤੁਰੇ ਜਾਂਦੇ ਨੇ ਕਿ ਸ਼ਾਇਦ ਉੱਥੇ ਜਾ ਕੇ ਮੁਕਤੀ ਮਿਲ ਜਾਏ। ਕੋਈ ਗੰਗਾ ਤੇ ਇਸ਼ਨਾਨ ਕਰ ਰਿਹਾ ਹਰਿਦੁਆਰ, ਕੋਈ ਪ੍ਰਯਾਗਰਾਜ ਜਾ ਕੇ ਨਹਾ ਰਿਹਾ, ਕੋਈ ਬਨਾਰਸ ਜਾ ਕੇ, ਕੋਈ ਜਗਨਨਾਥਪੁਰੀ ਚੁਬੀਆਂ ਮਾਰਦੇ ਤੀਰਥਾਂ ਚ। ਪਰ ਜਿਹੜਾ ਕੰਮ ਕਰਨਾ ਸੀ ਉਹ ਕੀ ਕੀਤਾ? ਸਤਿਗੁਰ ਤੀਰਥ ਛੱਡ ਕੇ, ਸਤਿਗੁਰ ਤੀਰਥ ਨੂੰ ਛੱਡ ਦਿੱਤਾ, ਭਟਕ ਰਿਹਾ ਸੰਸਾਰ। 68 ਤੀਰਥਾਂ ਦੇ ਉੱਤੇ ਭੱਜ ਭੱਜ ਕੇ ਨਹਾਉਣ ਜਾ ਰਹੇ। ਭਗਤ ਕਬੀਰ ਸਾਹਿਬ ਜੀ ਨੇ ਇੱਥੋਂ ਤੱਕ ਆਖਿਆ, ਕਹਿਣ ਲੱਗੇ ਰੋਜ਼ ਨਹਾਉਣ ਜਾਣਾ, ਦਿਨ ਦਿਹਾੜਾਂ ਤੇ ਪੁਰਬਾਂ ਦੇ ਉੱਤੇ ਨਹਾਉਣ ਜਾਣਾ, ਤੀਰਥਾਂ ਤੇ ਇਹ ਗੱਲ ਛੱਡ, ਗੰਗਾ ਦੇ ਕਿਨਾਰੇ ਘਰ ਬਣਾ ਕੇ ਰਹਿਣ ਲੱਗ ਪਓ, ਨਾਲੇ ਗੰਗਾ ਦਾ ਜਲ ਵੀ ਛੱਕ ਤੇ ਰੋਜ਼ ਗੰਗਾ ਚ ਚੁਬੀਆਂ ਮਾਰ। ਪਰਮੇਸ਼ਰ ਦੇ ਨਾਮ ਸਿਮਰਨ ਤੇ ਬੰਦਗੀ ਤੋਂ ਬਿਨਾਂ ਸੱਜਣਾ ਪਾਰ ਉਤਾਰਾ ਨਹੀਂ ਆਉਣਾ। ਕਬੀਰ, ਗੰਗਾ ਤੀਰ ਜੋ ਘਰ ਕਰੇ, ਤੀਰ ਕੰਢੇ ਨੂੰ ਕਹਿੰਦੇ, ਗੰਗਾ ਦੇ ਕੰਢੇ ਦੇ ਘਰ ਬਣਾ ਲਵੇ ਕੋਈ। ਕਬੀਰ, ਗੰਗਾ ਤੀਰ ਜੋ ਘਰ ਕਰੇ, ਪੀਵਹਿ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਬੰਦੇ ਦੀ ਹਾਲਤ ਕੀ? ਸਤਿਗੁਰ ਤੀਰਥ ਛੱਡ ਕੇ 68 ਤੀਰਥ ਨਹਾਵਣ ਜਾਹੀ। ਸਤਿਗੁਰੂ ਤੀਰਥ ਨੂੰ ਛੱਡ ਕੇ 68 ਤੀਰਥਾਂ ਵੱਲ ਨਹਾਉਣ ਵਾਸਤੇ ਲੋਕ ਭੱਜੇ ਫਿਰਦੇ ਨੇ। ਬਗਲ ਸਮਾਧ ਲਗਾਏ ਕਹਿ ਜਿਉ ਜਲ ਜੰਤਾ ਘੁੱਟ ਘੁੱਟ ਖਾਹੀ। ਉੱਥੇ ਜਾ ਕੇ ਬਗਲੇ ਵਾਂਗੂ ਅੱਖਾਂ ਮੀਟ ਕੇ ਸਮਾਧੀਆਂ ਲਾ ਲਾ ਕੇ ਇੰਜ ਜਾਣੋ ਕਿ ਜਲ ਜੰਤਾ ਨੂੰ ਪਕੜ ਪਕੜ ਕੇ ਖਾਂਦੇ। ਆਏ ਗਏ ਲੋਕ ਦੇਖ ਕੇ ਫਸ ਜਾਂਦੇ ਤੀਰਥਾਂ ਦੇ ਕੰਢਿਆਂ ਤੇ ਜਿਹੜੇ ਬੈਠੇ ਲੋਕ ਨੇ। ਸਾਧ ਸੰਗਤ, ਸਾਡੇ ਖਿਆਲ ਚ ਕੀ ਵੀ ਉਹ ਧਾਰਮਿਕ ਲੋਕ ਬੈਠੇ? ਉਹ ਵੀ ਚਾਰ ਟਕਿਆਂ ਦੀ ਖਾਤਰ, ਮਾਇਆ ਦੀ ਖਾਤਰ ਉੱਥੇ ਬੈਠੇ ਲੋਕਾਂ ਨੂੰ ਵਸਾਉਣ ਵਾਸਤੇ। ਜਿਵੇਂ ਬਗਲਾ ਕਿਸੇ ਛੱਪੜ ਦੇ ਕੰਢੇ, ਟੋਭੇ ਦੇ ਕੰਢੇ ਤੇ, ਥੋੜੀਆਂ ਜਿਹੀਆਂ ਅੱਖੀਆਂ ਬੰਦ ਤੇ ਕੁਝ ਖੁੱਲੀਆਂ, ਛੱਪੜ ਦੇ ਕੰਢੇ ਤੇ ਟੋਭੇ ਦੇ ਕੰਢੇ ਤੇ ਬਹਿ ਜਾਂਦਾ। ਮਾੜੀ ਜਿਹੀ ਮੱਛੀ ਉੱਪਰ ਨੂੰ ਆਈ, ਕੋਈ ਡੱਡਾ ਡੱਡੂ ਉੱਪਰ ਨੂੰ ਆਇਆ, ਉਸੇ ਵੇਲੇ ਚੁੰਝ ਮਾਰਦਾ। ਤੀਰਥਾਂ ਦੇ ਕੰਢਿਆਂ ਤੇ ਬੈਠੇ ਲੋਕ ਵੀ ਸਾਧ ਸੰਗਤ ਲੋਕਾਂ ਨੂੰ ਫਾਉਣ ਵਾਸਤੇ ਆਪਣੀਆਂ ਫਾਹੀਆਂ ਚ ਧਨ ਮਾਇਆ ਦੀ ਖਾਤਰ, ਆਪਣੇ ਸਵਾਰਥ ਵਾਸਤੇ ਇੰਜ ਹੀ ਲੋਕਾਂ ਨੂੰ ਪਕੜ ਪਕੜ ਕੇ ਖਾ ਰਹੇ ਆ ਤੇ ਬਗਲੇ ਵਾਂਗੂ ਸਮਾਧੀਆਂ ਲਾ ਕੇ ਬੈਠੇ ਨੇ। ਅੰਦਰ ਹਿਰਦੇ ਵਿੱਚ ਰੱਬ ਦਾ ਪਿਆਰ, ਪ੍ਰਭੂ ਦਾ ਪ੍ਰੇਮ ਨਹੀਂ, ਨਾਮ ਤੇ ਸ਼ਬਦ ਦੇ ਤੀਰਥ ਤੇ ਮਨ ਨੂੰ ਨਹੀਂ ਨਵਾਲਿਆ, ਨਹੀਂ ਇਸ਼ਨਾਨ ਕਰਾਇਆ, ਅੰਤਸ਼ਕਰਨ ਨਿਰਮਲ ਨਹੀਂ ਹੋ ਸਕਿਆ। ਹਸਤੀ ਨੀਰ ਨਵਾਲੀਅਨ ਬਾਹਰ ਨਿਕਲ ਖੇ ਉਡਾਈ। ਜਿਹੜਾ ਹਾਥੀ ਹੈ ਨਾ, ਹਾਥੀ ਨੂੰ ਨਦੀ ਦੇ ਵਿੱਚ ਵਾੜ ਦਿਓ ਕਿਤੇ ਵੀ ਭਾਵ ਜਿੱਥੇ ਡੂੰਘੀ ਜਗ੍ਹਾ ਜਿੱਥੇ ਹਾਥੀ ਹੁਣ ਕੱਦ ਦੇ ਵਿੱਚ ਵੱਡਾ ਉਹਨੂੰ ਕਿਸੇ ਵੱਡੀ ਜਗ੍ਹਾ ਤੇ ਨਵਾਇਆ ਜਾਣਾ ਇਸ਼ਨਾਨ ਕਰਾਇਆ ਜਾਣਾ। ਕਹਿਣ ਲੱਗੇ ਹਾਥੀ ਨੂੰ ਪਾਣੀ ਦੇ ਵਿੱਚ ਨਵਾਲ ਦਈਏ ਤੇ ਜਦੋਂ ਸਾਧ ਸੰਗਤ ਨਦੀ ਚੋਂ ਕਿਸੇ ਦਰਿਆ ਚੋਂ ਬਾਹਰ ਕੱਢੋਗੇ ਨਾ ਉਹਨੂੰ ਨਵਾਲ ਕੇ ਬਾਹਰ ਨਿਕਲ ਕੇ ਤੇ ਆਪਣੀ ਸੁੰਡ ਦੇ ਨਾਲ ਨਾ ਦੂਣੀ ਖੇ ਉਡਾ ਕੇ ਫਿਰ ਆਪਣੇ ਸਿਰ ਚ ਪਾ ਲੈਂਦਾ। ਕਾਰਨ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਤੀਰਥਾਂ ਤੇ ਨਹਾਉਣ ਵਾਸਤੇ ਚੱਲ ਗਏ ਤੇ ਜਦੋਂ ਨਹਾ ਕੇ ਆ ਗਏ ਚਾਰ ਦਿਨ ਮੇਲਾ ਵੇਖ ਲਿਆ ਘਰ ਆਣ ਕੇ ਹੰਕਾਰੀ ਹੋ ਗਏ। ਅਜੇ ਤੀਰਥਾਂ ਤੇ ਨਹੀਂ ਸੀ ਗਏ ਤੇ ਤੀਰਥ ਤੇ ਜਾਣ ਦਾ ਹੰਕਾਰ ਤੇ ਨਹੀਂ ਸੀ ਨਾ, ਹੁਣ ਤੀਰਥਾਂ ਤੋਂ ਨਹਾ ਧੋ ਕੇ ਆ ਗਏ। ਅਸੀਂ ਉਸ ਤੀਰਥ ਦੇ ਉੱਤੇ ਇਸ਼ਨਾਨ ਕਰਕੇ ਆਏ, ਅਸੀਂ ਇੰਨੇ ਦਿਨ ਉੱਥੇ ਦਾਨ ਪੁੰਨ ਵੀ ਕੀਤਾ, ਅਸੀਂ ਆਹ ਦਾਨ ਕੀਤਾ, ਅਸੀਂ ਆਹ ਪੁੰਨ ਕੀਤਾ। ਹੰਕਾਰੀ ਹੋ ਗਏ ਹਾਥੀ ਦੀ ਤਰ੍ਹਾਂ। ਹਾਥੀ ਨੂੰ ਨਵਾਲਿਆ, ਇਸ਼ਨਾਨ ਕਰਾਇਆ, ਮਲ ਮਲ ਕੇ ਉਹਦੀ ਮੈਲ ਲਾਈ, ਜਦੋਂ ਪਾਣੀ ਚੋਂ ਬਾਹਰ ਨਿਕਲਿਆ ਸੁੰਡ ਨਾਲ ਦੂਣੀ ਖੇ ਸਿਰ ਤੇ ਫਿਰ ਉਡਾ ਕੇ ਪਾ ਲਈ। ਭਾਈ ਗੁਰਦਾਸ ਜੀ ਕਹਿੰਦੇ ਇਹ ਹਾਲਤ ਉਹਨਾਂ ਮਨੁੱਖਾਂ ਦੀ ਜਿਹੜੇ ਤੀਰਥ ਅਸਥਾਨਾਂ ਤੇ ਜਾ ਕੇ ਸੋਚਦੇ ਨਹਾ ਕੇ ਅਸੀਂ ਮੁਕਤ ਹੋ ਜਾਵਾਂਗੇ। ਨਦੀ ਨਾ ਡੁੱਬੈ ਤੂੰਬੜੀ, ਤੀਰਥ ਵਸ ਵੇਸ਼ਨ ਨਿਵਾਰੈ ਨਾਹੀ। ਨਦੀ ਦੇ ਵਿੱਚ ਤੂੰਬੀ ਡੁੱਬਦੀ ਨਹੀਂ ਗੀ। ਭਾਵ ਸਾਧ ਸੰਗਤ, ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਚ ਵੀ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਬਚਨ ਆਖਿਆ ਤੂੰਬੜੀ, ਜਿਹੜਾ ਜਿਵੇਂ ਕੌੜਾ ਕੱਦੂ ਆ, ਜਿਹੜਾ ਤੂੰਬਾ ਵੀ ਉਸਨੂੰ ਕਹਿ ਦਿੰਦੇ। ਤੋ ਸਾਧ ਸੰਗਤ, ਪਾਵਨ ਬਾਣੀ ਚ ਉਹਨੂੰ ਲੌਕੀ ਵੀ ਆਖਿਆ। ਲੌਕੀ 68 ਤੀਰਥ ਨਹਾਈ, ਕੌੜਾ ਪਨ ਤਉ ਨਾ ਜਾਈ। ਜਿਹੜਾ ਕੌੜਾ ਕੱਦੂ ਆ ਨਾ, ਤੂੰਬੜੀ ਆ, ਉਹਨੂੰ ਲੈ ਜਾਓ ਤੀਰਥਾਂ ਤੇ, 68 ਤੀਰਥਾਂ ਤੇ ਉਹਨੂੰ ਨਵਾ ਲਿਆਓ, ਇਸ਼ਨਾਨ ਕਰਾ ਲਿਆਓ, ਬਾਹਰ ਸਾਰੇ ਦੇ ਸਾਰੇ ਫਰਾ ਕਰਾ ਕੇ ਤੇ ਸਾਧ ਸੰਗਤ ਤੀਰਥਾਂ ਤੇ ਨਵਾ ਕੇ ਉਹਨੂੰ ਤੂੰਬੜੀ ਨੂੰ, ਤੇ ਹੁਣ ਘਰ ਲੈ ਆਓ ਤੇ ਚੀਰੋ ਹੁਣ ਉਹਨੂੰ। ਤੇ ਜਦੋਂ ਚੀਰਿਆ, ਸਾਧ ਸੰਗਤ ਵਿੱਚੋਂ ਉਹਦਾ ਗੁੱਦਾ ਜਿਹੜਾ ਕੱਢ ਕੇ ਮੂੰਹ ਚ ਪਾਓ, ਕੌੜਾ ਹੀ ਮਿੱਠੀ ਹੋ ਗਈ ਹੁਣ 68 ਤੀਰਥਾਂ ਤੇ ਨਹਾ ਕੇ। ਕੁੜੱਤਣ ਤੇ ਉਹਦੇ ਅੰਦਰ ਹੈ ਤੂੰਬੜੀ ਦੇ, ਜਿਹੜਾ ਕੌੜਾ ਕੱਦੂ ਉਹਦੇ ਅੰਦਰੋਂ ਕੌੜਾ, ਇਸ਼ਨਾਨ ਤੇ ਉਹਨੂੰ ਬਾਹਰੋਂ ਕਰਾਉਣਾ। ਸਰੀਰ ਬਾਹਰੋਂ ਤੀਰਥ ਇਸ਼ਨਾਨਾਂ ਦੇ ਉੱਤੇ ਜਾ ਕੇ ਤੇ ਧੋਈ ਜਾਣਾ, ਮੈਲ ਤੇਰੇ ਅੰਦਰ ਚੜੀਏ। ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ। ਇੱਕ ਭਉ ਲੱਥੀ ਨਾਤਿਆਂ ਦੋਏ ਭਾ ਚੜੀਅਸ ਹੋਰ। ਬਾਹਰ ਧੋਤੀ ਤੂੰਬੜੀ ਅੰਦਰ ਵੇਸਨ ਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਨਦੀ ਵਿੱਚ ਤੂੰਬੜੀ ਡੁੱਬਦੀ ਨਹੀਂ, ਭਾਵ ਮਨ ਦੀ ਮੈਲ ਦੂਰ ਨਹੀਂ ਹੁੰਦੀ। ਡੁੱਬਣ ਦਾ ਮਤਲਬ ਕੀ ਆ, ਉਹਦਾ ਅੰਦਰਲਾਪਨ, ਜਿੱਥੇ ਕੁੜੱਤਣ ਭਰੀ ਉਹ ਥੋੜੀ ਨਦੀ ਦੇ ਵਿੱਚ ਡੁੱਬਦੀ ਹੈ ਜਾਂ ਤੀਰਥ ਦੇ ਉੱਤੇ ਨਹਾਉਂਦੀ, ਉਹਨੂੰ ਬਾਹਰੋਂ ਧੋ ਲੈਂਦੇ ਆਪਾਂ। ਤੀਰਥ ਉਸ ਦੀ ਅੰਦਰਲੀ ਵਿਹੋ ਨੂੰ, ਕੁੜੱਤਣ ਨੂੰ ਹਟਾ ਨਹੀਂ ਗੇ ਸਕਦੇ, ਭਾਵੇਂ 68 ਤੀਰਥਾਂ ਤੇ ਨਵਾਈ ਜਾਓ। ਬੰਦਿਆ ਤੇਰੀ ਹਾਲਤ ਵੀ ਇਸ ਤਰ੍ਹਾਂ ਦੀ, ਬਾਹਰੋਂ ਤਨ ਕਰਕੇ ਸਰੀਰ ਕਰਕੇ ਇਸ਼ਨਾਨ ਕਰ ਲਏ ਤੀਰਥਾਂ ਤੇ, ਮਨ ਹਿਰਦਾ ਮੈਲਾ ਹੀ ਰਿਹਾ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਮਾਲਕ ਨੂੰ ਭਾਜਵਾਂ ਤਾਂ ਤੇ ਮੈਂ ਤੀਰਥ ਤੇ ਨਹਾਵਾਂ, ਵੀ ਤੀਰਥ ਤੇ ਨਹਾਉਣ ਨਾਲ ਮੈਂ ਰੱਬ ਨੂੰ ਚੰਗਾ ਲੱਗਣ ਲੱਗ ਪਾਂਗਾ, ਤੇ ਜੇ ਨਹੀਂ ਚੰਗਾ ਲੱਗ ਸਕਿਆ ਉਹਦੇ ਨਾਲ ਵੀ ਕੀ ਫਾਇਦਾ ਹੋਇਆ। ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ ਕਰ, ਗੁਰੂ ਦੇ ਸ਼ਬਦ ਨਾਲ ਸਾਂਝ ਪਾ, ਪ੍ਰਭੂ ਦੇ ਪਿਆਰ ਵਿੱਚ ਭਿੱਜ ਕੇ ਜਪ ਸਤਨਾਮ ਸ੍ਰੀ ਵਾਹਿਗੁਰੂ, ਪ੍ਰੀਤ ਦੇ ਵਿੱਚ ਭਿੱਜ ਕੇ ਜਪ, ਤਾਂ ਪ੍ਰਵਾਣਿਆ ਹਿਰਦਾ ਧੋਤਾ ਜਾਏ ਤੇਰਾ। ਕਲਗੀਧਰ ਪਾਤਸ਼ਾਹ ਨੇ ਜੋ ਤਾਉ ਪ੍ਰਸਾਦ ਸਵਈਏ ਆਪਾਂ ਅੰਮ੍ਰਿਤ ਵੇਲੇ ਨਿਤਨੇਮ ਦੀਆਂ ਬਾਣੀਆਂ ਵਿੱਚ ਪੜ੍ਹਦੇ ਹਾਂ, ਸਰਾਵਕ ਸੁਧ ਸਮੂਹ ਸਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ, ਉਹਦਾ ਨੌਵਾਂ ਸਵਈਆ ਪੜੋ। ਕਲਗੀਧਰ ਪਾਤਸ਼ਾਹ ਕੀ ਫਰਮਾਨ ਕਰ ਰਹੇ, ਕੀ ਬਚਨ ਉਚਾਰਨ ਕਰਦੇ ਹਨ। ਕਹਾ ਪਇਓ ਜੋ ਦੋ ਲੋਚਨ ਮੂੰਦ ਕੈ, ਬੈਠ ਰਹੇ ਹੋ ਬਾਕ ਧਿਆਨ ਲਗਾਇਓ, ਨਾਹਤ ਫਿਰਿਓ ਲੀਏ ਸਾਤ ਸਮੁੰਦਰਨ। 68 ਤੀਰਥਾਂ ਦੀ ਗੱਲ ਤੇ ਛੱਡੋ, ਕਲਗੀਧਰ ਪਾਤਸ਼ਾਹ ਕਹਿੰਦੇ ਸੱਤਾਂ ਸਮੁੰਦਰਾਂ ਦੇ ਉੱਤੇ ਨਹਾਉਂਦਾ ਫਿਰ ਭਾਵੇਂ। ਨਾਹਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਏ। ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਹੀ ਐਸੇ ਸੋ ਬੈਸ ਬਤਾਇਓ। ਪਰ ਰੱਬ ਨੂੰ ਪਾਉਣ ਦਾ ਰਸਤਾ ਕੀ ਦੱਸਿਆ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰਭੂ ਨਾਲ ਪਿਆਰ ਪਾਇਆ, ਪ੍ਰੀਤ ਪਾਈ, ਮਨ ਹਿਰਦਾ ਅੰਤਸ਼ ਕਰਨ ਜਿਹੜਾ ਉਹਦੇ ਪ੍ਰੇਮ ਦੇ ਵਿੱਚ ਡਬੋ ਕੇ ਧੋ ਲਿਆ, ਉਹਨਾਂ ਨੇ ਰੱਬ ਪ੍ਰਾਪਤ ਕਰ ਲਿਆ। ਪੱਥਰ ਨੀਰ ਪਖਾਲੀ ਹੈ, ਚਿੱਤ ਕਠੋਰ ਨ ਭਿੱਜੈ ਕਾਹੀ। ਅਗਲੀ ਪੰਕਤੀ ਚ ਭਾਈ ਗੁਰਦਾਸ ਜੀ ਕਹਿ ਰਹੇ, ਪੱਥਰ ਨੀਰ ਪਖਾਲੀ ਹੈ, ਪੱਥਰ ਨੂੰ ਕਿੰਨਾ ਹੀ ਪਾਣੀ ਦੇ ਵਿੱਚ ਡਬੋ ਕੇ ਰੱਖ ਛੱਡੀਏ, ਚਿੱਤ ਕਠੋਰ ਨਾ ਭਿੱਜੈ ਕਾਹੀ, ਉਸ ਦਾ ਕਠੋਰ ਚਿੱਤ ਕਦੇ ਨਹੀਂ ਭਿੱਜੇਗਾ। ਭਾਵ ਪੱਥਰ ਨੂੰ ਪਾਣੀ ਚ ਰੱਖ ਛੱਡੀਏ, 10 ਦਿਨ 15 ਦਿਨ ਮਹੀਨਾ 6 ਮਹੀਨੇ ਨਿਰਮਲ ਹੋ ਜੂਗਾ, ਨਰਮ ਹੋ ਜਾਏਗਾ। ਸਾਧ ਸੰਗਤ ਅੰਦਰੋਂ ਆਪਣਾ ਕਠੋਰਪਨ ਜਿਹੜਾ, ਉਹ ਪੱਥਰ ਜਿਹੜਾ ਉਹ ਛੱਡ ਦੇਗਾ, ਜਿਨ੍ਹਾਂ ਦੇ ਮਨ ਚਿੱਤ ਲੋਕਾਂ ਦੇ ਕਠੋਰ ਹੋ ਚੁੱਕੇ ਹੈ। ਸਾਧ ਸੰਗਤ ਉਹ ਤੀਰਥਾਂ ਆਦਿਕਾਂ ਤੇ ਨਹਾਉਣ ਨਾਲ ਨਿਰਮਲ ਤੇ ਆਪਣੇ ਚਿੱਤ ਕਰਕੇ, ਦਿਲ ਹਿਰਦਾ ਕਰਕੇ ਉਹ ਨਰਮ ਨਹੀਂ ਹੋ ਸਕਦੇ। ਨਰਮ ਕਰਨ ਵਾਲਾ ਤੇ ਸ਼ਾਂਤੀ ਦੇਣ ਵਾਲਾ ਗੁਰੂ ਦਾ ਨਾਮ, ਪ੍ਰਭੂ ਦਾ ਸਿਮਰਨ ਹੈ। ਇਸ ਲਈ ਮਨਮੁੱਖ ਲੋਕ ਜਿਹੜੇ ਨੇ, ਉਹਨਾਂ ਦਾ ਜੀਵਨ ਦੱਸ ਰਹੇ ਆ ਫਿਰ, ਮਨਮੁੱਖ ਭਰਮ ਨਾ ਉਤਰੈ ਭੰਬਲ ਭੂਸੇ ਖਾਏ ਪਵਾਹੀ। ਮਨਮੁੱਖ ਲੋਕਾਂ ਦਾ ਭਰਮ ਨਹੀਂ ਉਤਰਦਾ, ਇਸ ਕਰਕੇ ਸੰਸਾਰ ਜਗਤ ਵਿੱਚ ਉਹ ਭੰਬਲ ਭੂਸੇ ਹੀ ਖਾਂਦੇ। ਭੰਬਲ ਭੂਸੇ ਦਾ ਮਤਲਬ ਠੋਕਰਾਂ ਖਾਣੀਆਂ, ਕਦੇ ਇੱਥੇ ਕਦੇ ਉੱਥੇ ਕਦੇ ਉੱਥੇ, ਸੰਸਾਰ ਜਗਤ ਵਿੱਚ ਤੁਰੇ ਫਿਰਦੇ ਨੇ, ਜਾ ਕੇ ਬੇਨਤੀਆਂ ਕਰਦੇ, ਸਾਨੂੰ ਮਨ ਦੀ ਸ਼ਾਂਤੀ ਮਿਲ ਜੇ, ਸਾਨੂੰ ਮਨ ਦਾ ਟਿਕਾਅ ਮਿਲ ਜੇ, ਸਾਡਾ ਮਨ ਭਟਕਣ ਨੂੰ ਅੜ ਜੇ। ਉਹ ਥਾਂ ਥਾਂ ਦੇ ਉੱਤੇ ਭਟਕਦੇ, ਇਹਨੂੰ ਕਹਿੰਦੇ ਨੇ ਭੰਬਲ ਭੂਸੇ ਖਾਣੇ। ਥਾਂ ਥਾਂ ਤੇ ਠੋਕਰਾਂ ਤੇ ਭੰਬਲ ਭੂਸੇ ਖਾ ਰਹੇ ਭੌਂਦੇ ਫਿਰਦੇ ਆ, ਮਨ ਦੀ ਸ਼ਾਂਤੀ ਤੇ ਮਨ ਦਾ ਟਿਕਾਅ ਉਹਨਾਂ ਕੋਲ ਨਹੀਂ। ਕਿਉਂ ਨਹੀਂ? ਕਿਉਂਕਿ ਉਹਨਾਂ ਦਾ ਭਰਮ ਨਹੀਂ ਮੁੱਕਾ। ਭਰਮ ਮੁੱਕਣਾ ਸੀ ਗੁਰੂ ਦੇ ਸ਼ਬਦ ਚ ਜੁੜ ਕੇ, ਸ਼ਬਦ ਨਾਲ ਸਾਂਝ ਕੋਈ ਨਹੀਂ। ਭਰਮ ਮੁੱਕਣਾ ਸੀ ਪ੍ਰਭੂ ਦੇ ਨਾਮ ਵਿੱਚ ਜੁੜ ਕੇ, ਨਾਮ ਨਾਲ ਜੁੜੇ ਕੋਈ ਨਹੀਂ। ਫੂਟੋ ਆਂਡਾ ਭਰਮ ਕਾ ਮਨੈ ਪਇਓ ਪਰਗਾਸ, ਕਾਟੀ ਬੇਰੀ ਪਗਹ ਤੇ ਗੁਰ ਕੀਨੀ ਬੰਦ ਖਲਾਸ, ਆਵਣ ਜਾਣ ਰਹੇ ਹੋ ਤਪਤ ਕੜਾਹਾ ਬੁੱਝ ਗਿਆ। ਮਨ ਹਿਰਦੇ ਦਾ ਤਪਦਾ ਕੜਾਇਆ ਸ਼ਾਂਤ ਹੋ ਗਿਆ, ਕਾਹਦੇ ਨਾਲ? ਗੁਰ ਸੀਤਲ ਨਾਮ ਦੀਓ। ਸਤਿਗੁਰੂ ਨੇ ਸੀਤਲਤਾ ਭਰਿਆ, ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ। ਤੇ ਸਾਧ ਸੰਗਤ, ਮਨਮੁੱਖ ਲੋਕ ਕਿਉਂ ਭੰਬਲ ਭੂਸੇ ਖਾਂਦੇ, ਕਿਉਂ ਭੌਂਦੇ ਫਿਰਦੇ, ਠੋਕਰਾਂ ਖਾਂਦੇ? ਕਿਉਂਕਿ ਉਹਨਾਂ ਦੇ ਅੰਦਰ ਭਰਮ ਆ, ਤੇ ਭਰਮ ਇਸ ਕਰਕੇ ਨੇ ਕਿ ਗੁਰੂ ਦੇ ਕੋਲ ਨਹੀਂ ਆਏ, ਸਤਿਗੁਰ ਦੇ ਚਰਨਾਂ ਨਾਲ ਨਹੀਂ ਜੁੜੇ। ਇਸ ਲਈ ਅਖੀਰਲੀ ਪੰਕਤੀ ਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ, ਗੁਰ ਪੂਰੇ ਵਿਣ ਪਾਰ ਨਾ ਪਾਹੀ। ਪੂਰੇ ਸਤਿਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ ਹੋ ਸਕਦਾ। ਇੰਜ ਕਹੀਏ ਕਿ ਪੂਰਨ ਗੁਰੂ ਜਿਹੜਾ ਉਹ ਮਲਾਹ ਹੈ, ਤੇ ਮਲਾਹ ਦੇ ਬਾਜੋਂ ਪਾਰਲਾ ਕਿਨਾਰਾ ਆਪਾਂ ਨੂੰ ਨਹੀਂ ਲੱਭ ਸਕਦਾ। ਆਪਾਂ ਘੁੰਮਣ ਘੇਰੀਆਂ ਚ ਹੀ ਭਟਕਦੇ ਫਿਰਾਂਗੇ, ਸੰਸਾਰ ਜਗਤ ਵਿੱਚ ਹੀ ਠੋਕਰਾਂ ਖਾਂਦੇ ਫਿਰਾਂਗੇ, ਸਾਡਾ ਪਾਰ ਉਤਾਰਾ ਨਹੀਂ ਹੋ ਸਕਦਾ। ਪਾਰ ਉਤਾਰਾ ਕਰਨ ਵਾਲਾ ਕੇਵਲ ਸਤਿਗੁਰੂ ਹੈ। ਸਤਿਗੁਰ ਦੇ ਚਰਨਾਂ ਨਾਲ ਮਨ ਕਰਕੇ, ਸੁਰਤ ਕਰਕੇ ਜੁੜ ਜਾਈਏ, ਜ਼ਿੰਦਗੀ ਦਾ ਬੇੜਾ ਪਾਰ ਹੋ ਜਾਂਦਾ ਹੈ। ਵਾਰ 15ਵੀਂ ਦੀ ਪੌੜੀ 11ਵੀਂ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰ ਰਹੇ ਹਨ, ਪਾਰਸ ਦੀ ਦਲੀਲ ਦਿੰਦੇ ਨੇ। ਸਤਿਗੁਰ ਪਾਰਸ ਪਰ ਹਰੈ, ਪੱਥਰ ਪਾਰਸ ਢੂੰਡਣ ਜਾਏ। ਅਸ਼ਟ ਧਾਤ ਇੱਕ ਧਾਤ ਕਰ, ਲੁਕਦਾ ਫਿਰੈ ਨਾ ਪਰਗਟੀ ਆਏ। ਲੈ ਵਣ ਵਾਸ ਉਦਾਸ ਹੋਏ, ਮਾਇਆ ਧਾਰੀ ਭਰਮ ਭੁਲਾਏ। ਹੱਥੀ ਕਾਲਖ ਸੁਥਿਆ, ਅੰਦਰ ਕਾਲਖ ਲੋਭ ਲੁਭਾਏ। ਰਾਜ ਡੰਡ ਤਿਸ ਪਕੜਿਆ, ਜਮਪੁਰ ਭੀ ਜਮ ਡੰਡ ਸਹਾਏ। ਮਨਮੁਖ ਜਨਮੇ ਆਕਾਰ ਥਾ, ਦੂਜੈ ਪਾਏ ਕੁਦਾਏ ਹਰਾਏ। ਗੁਰ ਪੂਰੇ ਵਿਣ ਭਰਮ ਨਾ ਜਾਏ, ਗੁਰ ਪੂਰੇ ਵਿਣ ਭਰਮ ਨਾ ਜਾਏ। ਸਤ ਸੰਗਤ ਦ੍ਰਿਸ਼ਟਾਂਤ ਉਸੇ ਤਰ੍ਹਾਂ ਦੀ ਦੇ ਰਹੇ, ਜਿਵੇਂ ਪਿੱਛੇ ਦੱਸਿਆ ਨਾ ਕਿ ਸਤਿਗੁਰ ਤੀਰਥ ਛੱਡ ਦਿੱਤਾ ਤੇ ਦੁਨਿਆਵੀ ਤੀਰਥਾਂ ਤੇ ਬੰਦਾ ਤੁਰਿਆ ਫਿਰਦਾ, ਸਤਿਗੁਰ ਸ਼ਾਹ ਨੂੰ ਛੱਡ ਦਿੱਤਾ ਦੁਨਿਆਵੀ ਸ਼ਾਹਾਂ ਦੇ ਮਗਰ ਤੁਰਿਆ ਫਿਰਦਾ, ਸਤਿਗੁਰ ਵੈਦ ਨੂੰ ਛੱਡ ਦਿੱਤਾ ਦੁਨਿਆਵੀ ਵੈਦਾਂ ਮਗਰ ਭੱਜਾ ਫਿਰਦਾ, ਸਤਿਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਨੂੰ ਛੱਡ ਦਿੱਤਾ ਤੇ ਝੂਠੇ ਬਾਦਸ਼ਾਹ ਮਗਰ ਭੱਜਾ ਫਿਰਦਾ ਬੰਦਾ। ਹੁਣ ਕੀ ਕਹਿੰਦੇ ਨੇ? ਕਹਿੰਦੇ ਸਤਿਗੁਰ ਪਾਰਸ ਪਰ ਹਰੈ, ਪੱਥਰ ਪਾਰਸ ਢੂੰਡਣ ਜਾਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਧੰਨ ਸ਼ਬਦ ਗੁਰੂ। ਉਸ ਸਤਿਗੁਰੂ ਪਾਰਸ ਨੂੰ ਛੱਡ ਦਿੱਤਾ ਬੰਦੇ ਨੇ, ਤੇ ਗੁਰੂ ਪਾਰਸ ਨੂੰ ਛੱਡ ਕੇ ਲੋਕ ਪੱਥਰਾਂ ਦੇ ਵਿੱਚ ਦੁਨਿਆਵੀ ਪਾਰਸ ਲੱਭਣ ਵਾਸਤੇ ਭਟਕਦੇ ਫਿਰਦੇ ਨੇ, ਢੂੰਡਦੇ ਫਿਰਦੇ ਨੇ। ਪਾਰਸ ਮਿਲੇ ਤੇ ਲੋਹੇ ਤਾਂਬੇ ਨੂੰ ਸੋਨਾ ਬਣਾ ਲਈਏ, ਜਿਹੜਾ ਸਾਡੀ ਜ਼ਿੰਦਗੀ ਨੂੰ ਸੋਨਾ ਬਣਾ ਦੇਣ ਵਾਲਾ ਹੈ ਉਹ ਪਾਰਸ ਮੇਰਾ ਸਤਿਗੁਰ ਹੈ, ਧੰਨ ਗੁਰੂ ਨਾਨਕ ਦਾਤਾ। ਤੇ ਦੁਨੀਆਂ ਦੇ ਲੋਕਾਂ ਨੇ ਗੁਰੂ ਪਾਰਸ ਨੂੰ ਛੱਡ ਦਿੱਤਾ ਤੇ ਪੱਥਰਾਂ ਦੇ ਵਿੱਚੋਂ ਪਾਰਸ ਭਾਲਦੇ ਫਿਰਦੇ ਨੇ। ਅਸ਼ਟ ਧਾਤ ਇੱਕ ਧਾਤ ਕਰ, ਲੁਕਦਾ ਫਿਰੇ ਨਾ ਪ੍ਰਗਟੀ ਆਏ। ਅੱਠ ਧਾਤਾਂ ਨੂੰ ਸਾਧ ਸੰਗਤ ਜਿਹੜਾ ਪਾਰਸ ਹੈ ਨਾ ਉਹ ਸੋਨਾ ਬਣਾ ਦਿੰਦਾ ਹੈ। ਲੋਹਾ ਤਾਂਬਾ ਆਦਿਕ ਲੱਗੇ ਪਾਰਸ ਦੇ ਨਾਲ ਤੇ ਸੋਨਾ ਹੋ ਜਾਂਦਾ। ਗੁਰੂ ਵੀ ਇੱਕ ਐਸਾ ਪਾਰਸ ਹੈ ਜਿਹੜਾ ਚਾਰ ਵਰਣ ਤੇ ਚਾਰ ਆਸ਼ਰਮ, ਚਾਰ ਵਰਣ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਤੇ ਚਾਰ ਆਸ਼ਰਮ ਬ੍ਰਹਮਚਾਰੀ ਗ੍ਰਿਸਤੀ ਬਾਨਪ੍ਰਸਤੀ ਸੰਨਿਆਸੀ। ਭਾਵ ਸਤਿਗੁਰੂ ਵੀ ਇੱਕ ਐਸਾ ਪਾਰਸ ਹੈ ਜਿਹੜਾ ਸਾਧ ਸੰਗਤ ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਦੁਨੀਆਂ ਭਰ ਤੋਂ ਉਹਦੇ ਚਰਨਾਂ ਚ ਆ ਜਾਏ ਉਹਨਾਂ ਨੂੰ ਸੋਨੇ ਦੀ ਤਰ੍ਹਾਂ ਬਣਾ ਦਿੰਦਾ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ। ਇਸ ਲਈ ਐਸਾ ਪਾਰਸ ਸਤਿਗੁਰੂ ਹੈ ਜਿਹੜਾ ਮਨਮੁੱਖ ਬੰਦੇ ਪਾਪੀ ਬੰਦਿਆਂ ਨੂੰ ਵੀ ਗੁਰਮੁਖ ਬਣਾਉਣ ਵਾਲਾ ਪਾਰਸ ਹੈ। ਛਿਪਦਾ ਫਿਰਦਾ ਹੈ, ਪ੍ਰਗਟ ਹੋ ਕੇ ਨਹੀਂ ਵਿਚਰਦਾ। ਭਾਵ ਜਿਹੜੇ ਐਸੇ ਪ੍ਰਭੂ ਪਿਆਰੇ ਨੇ ਨਾ ਪਾਰਸ ਦੀ ਤਰ੍ਹਾਂ, ਮੇਰਾ ਗੁਰੂ ਹੈ ਉਹ ਢੰਡੋਰਾ ਨਿਗਾ ਦਿੰਦਾ ਫਿਰਦਾ, ਮੈਂ ਸਤਿਗੁਰ ਹਾਂ, ਮੈਂ ਸਤਿਗੁਰ ਹਾਂ, ਮੈਂ ਸਤਿਗੁਰ ਹਾਂ। ਜਿਵੇਂ ਬ੍ਰਹਮਾ ਵਰਗੇ, ਵਿਸ਼ਨੂੰ ਵਰਗੇ, ਹੋਰ ਅਵਤਾਰੀ ਪੁਰਸ਼ ਆਪਣੇ ਆਪ ਨੂੰ ਸਦਾਉਂਦੇ ਰਹੇ, ਅਸੀਂ ਅਵਤਾਰੀ ਹਾਂ, ਅਸੀਂ ਅਵਤਾਰੀ ਪੁਰਸ਼ ਹਾਂ। ਬਾਬੇ ਨਾਨਕ ਨੇ ਕਿਸੇ ਨੂੰ ਨਹੀਂ ਆਖਿਆ ਮੈਂ ਬੜਾ ਵੱਡਾ ਹਾਂ। ਇਹ ਤੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਇਹ ਤੇ ਭੱਟਾ ਨੇ ਆਖਿਆ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ। ਇਹ ਤੇ ਭਾਈ ਗੁਰਦਾਸ ਜੀ ਨੇ ਆਖਿਆ ਜਾਹਰ ਪੀਰ ਜਗਤ ਗੁਰ ਬਾਬਾ। ਇਹ ਤੇ ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ ਜਗਤ ਗੁਰੂ ਗੁਰੂ ਨਾਨਕ ਦੇਵ। ਇਹ ਤੇ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਗਾ। ਇਹ ਤੇ ਭਾਈ ਗੁਰਦਾਸ ਜੀ ਦੀ ਵਡਿਆਈ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਬਾਰੇ ਦੱਸਿਆ ਸਤਿਗੁਰ ਸੱਚਾ ਪਾਤਸ਼ਾਹ ਬੇਪਰਵਾਹ ਅਥਾ ਸੁਹਾਬਾ ਨਾਉ ਗਰੀਬ ਨਵਾਜ ਹੈ ਬੇਮੋਹਤਾਜ ਨਮੋ ਮੁਹਾਬਾ। ਉਸ ਤਰ੍ਹਾਂ ਸਤਿਗੁਰੂ ਜਿਹੜਾ ਕਹਿੰਦੇ ਉਹ ਆਪਣਾ ਆਪਾ ਪ੍ਰਗਟ ਨਹੀਂ ਕਰਦਾ ਤੇ ਸਾਰੇ ਸ਼ਰਨ ਆਇਆਂ ਨੂੰ ਸੋਨੇ ਦੀ ਤਰ੍ਹਾਂ ਸੋਹਣੇ ਜੀਵਨ ਵਾਲੇ ਬਣਾ ਦਿੰਦਾ। ਗੁਰ ਪਾਰਸ ਹਮ ਲੋ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਇਆ ਰਾਮ। ਤੋ ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਲੈ ਵਣ ਵਾਸ ਉਦਾਸ ਹੋਏ ਮਾਇਆ ਧਾਰੀ ਭਰਮ ਭੁਲਾਏ। ਮਾਇਆ ਧਾਰੀ ਲੋਕ ਜਿਹੜੇ ਜਿਨ੍ਹਾਂ ਨੇ ਕੇਵਲ ਦਿਲ ਦੇ ਵਿੱਚ ਮਾਇਆ ਨੂੰ ਹੀ ਧਾਰਿਆ, ਭਰਮ ਦੇ ਵਿੱਚ ਭੁੱਲੇ ਹੋਏ, ਝੂਠੇ ਪਾਰਸ ਲੱਭਣ ਵਾਸਤੇ ਜੰਗਲਾਂ ਦੇ ਵਿੱਚ ਤੇ ਪਹਾੜਾਂ ਦੀਆਂ ਚੋਟੀਆਂ ਤੇ ਉਦਾਸ ਹੋਏ ਤੁਰੇ ਫਿਰਦੇ ਹਨ। ਹੱਥੀ ਕਾਲਕ ਛੁੱਥਿਆ ਅੰਦਰ ਕਾਲਕ ਲੋਭ ਲੁਭਾਏ। ਮਾਇਆ ਨੂੰ ਹੱਥ ਨਾਲ ਛੂਹਣ ਨਾਲ ਹੱਥ ਕਾਲੇ ਹੀ ਹੁੰਦੇ ਹਨ ਤੇ ਲੋਭ ਲੁਭਾਇਆ ਅੰਤਸ਼ ਕਰਨ ਵੀ ਕਾਲਾ ਹੋ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤਰ ਸਨ, ਬਾਬਾ ਮੋਹਨ ਤੇ ਭਾਈ ਮੋਹਰੀ। ਸਤਿਗੁਰੂ ਦੇ ਚਰਨਾਂ ਚ ਜਦੋਂ ਮਾਇਆ ਭੇਟਾ ਆਉਣੀ, ਅਕਬਰ ਬਾਦਸ਼ਾਹ ਵਰਗੇ ਵੀ ਆਏ ਮਹਾਰਾਜ ਦੇ ਚਰਨਾਂ ਚ, ਜਦੋਂ ਸੰਗਤਾਂ ਦੀ ਬੇਅੰਤ ਮਾਇਆ ਚੜ੍ਹਨੀ ਨਾ ਤੇ ਕਦੇ ਕਦੇ ਉਹਨਾਂ ਦੇ ਦਿਲ ਚ ਆਉਣਾ ਵੀ ਸਤਿਗੁਰੂ ਗੁਰੂ ਅਮਰਦਾਸ ਸਾਡੇ ਪਿਤਾ ਜੀ ਹੈ ਤੇ ਕਦੇ ਸਾਨੂੰ ਨੀ ਕੋਈ ਥੈਲੀਆਂ ਭਰ ਕੇ ਮਾਇਆ ਦੀਆਂ ਉਹਨਾਂ ਨੇ ਦਿੱਤੀਆਂ, ਲੰਗਰਾਂ ਦੇ ਵਿੱਚ ਰਸਤਾਂ ਬਸਤਾਂ ਲੈ ਆਉਣੀਆਂ, ਹੋਰ ਸੰਗਤਾਂ ਦੇ ਵਿੱਚ ਗਰੀਬਾਂ ਲੋਕਾਂ ਨੂੰ ਵੰਡ ਦੇਣੀ, ਬਾਕੀ ਗੁਰੂ ਘਰ ਦੀਆਂ ਸਤਿਗੁਰ ਪਾਤਸ਼ਾਹ ਦੀ ਜਿਹੜੀਆਂ ਸੰਗਤਾਂ ਦੀਆਂ ਸੇਵਾਵਾਂ ਸੀ ਉਹ ਕਰਨੀਆਂ। ਇੱਕ ਦਿਨ ਵਾਹਵਾ ਮਾਇਆ ਆਈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰ ਲਈ ਬਾਬੇ ਮੋਹਨ ਨੂੰ ਤੇ ਮੋਹਰੀ ਨੂੰ, ਕਹਿੰਦੇ ਬੈਠੋ ਮਾਇਆ ਗਿਣੀਏ। ਹੁਣ ਸਿੱਕੇ ਆਦਿਕ ਹੁੰਦੇ ਸੀ ਉਸ ਵੇਲੇ, ਮੋਹਰਾਂ ਆਦਿਕ ਸੀ, ਜਿਉਂ ਜਿਉਂ ਗਿਣੀ ਜਾਣ, ਹੁਣ ਵਾਹਵਾ ਸਮਾਂ ਲੱਗਣਾ ਸੀ, ਸੰਗਤਾਂ ਦੀਆਂ ਭੇਟਾਵਾਂ ਕੁਝ ਸਮੇਂ ਦੀਆਂ ਜਮ੍ਹਾਂ ਹੋ ਗਈਆਂ, ਗਿਣੀ ਜਾਣ। ਸਤਿਗੁਰ ਨੇ ਤੇ ਮਾਰਿਆ ਬਾਨਾ ਤਰੀਕਾ ਸਮਝਾਉਣ ਦਾ। ਗਿਣਦਿਆਂ 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 ਮਹਾਰਾਜ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਨੂੰ ਕਹਿੰਦੇ, ਮੋਹਨ ਮੋਹਰੀ ਨੂੰ ਕਹਿਣ ਲੱਗੇ, ਬੇਟਾ ਇਹ ਹੱਥ ਵਿਖਾਇਓ ਜਰਾ ਆਪਣੇ ਹੱਥਾਂ ਦੀਆਂ ਤਲੀਆਂ ਉਂਗਲਾਂ। ਜਦੋਂ ਤਲੀਆਂ ਵਾਲੇ ਪਾਸਿਓਂ ਹੱਥ ਵਿਖਾਏ ਨਾ, ਮਹਾਰਾਜ ਕਹਿੰਦੇ ਹੱਥ ਕਾਲੇ ਕਾਹਦੇ ਨਾਲ ਹੋ ਗਏ? ਆ ਬੜੇ ਹੱਥ ਕਾਲੇ ਹੋ ਗਏ ਤੁਹਾਡੇ, ਕੀ ਗੱਲ ਹੋਈ, ਧੋਤੇ ਨਹੀਂ? ਕਹਿੰਦੇ ਸਤਿਗੁਰੂ ਪਿਤਾ ਜੀ, ਧੋਤੇ ਤੇ ਸਨ, ਪੈਸੇ ਗਿਣਦਿਆਂ ਮਾਇਆ ਗਿਣਦਿਆਂ ਜਿਹੜੇ ਸਿੱਕੇ ਆ ਨਾ, ਇਹ ਗਿਣਦਿਆਂ ਕਾਲੇ ਹੋ ਗਏ ਹੱਥ। ਕਹਿੰਦੇ ਅੱਛਾ, ਜੇ ਇਹ ਹੱਥਾਂ ਨੂੰ ਲੱਗੀ ਮਾਇਆ, ਗਿਣੀ ਜਾ ਰਹੇ ਹੋ ਗਿਣੀ ਜਾ ਰਹੇ ਹੋ, ਤੇ ਵਾਵਾ ਚਿਰ ਗਿਣਨ ਨਾਲ ਇਹਨਾਂ ਸਿੱਕਿਆਂ ਨਾਲ ਤੁਹਾਡੇ ਹੱਥ ਕਾਲੇ ਹੋ ਗਏ, ਤੇ ਜੇ ਇਹਦਾ ਮੋਹ, ਜੇ ਇਸ ਮਾਇਆ ਦੀ ਮਮਤਾ ਤੇ ਜੇ ਇਹਦਾ ਲੋਭ ਲਾਲਚ ਤੁਹਾਡੇ ਦਿਲ ਦੇ ਵਿੱਚ ਵਸ ਜਾਏ ਤੇ ਦਿਲ ਕਿਵੇਂ ਨਿਰਮਲ ਰਹਿਣ ਦੇਗੀ? ਇਹ ਮਾਇਆ ਦਿਲ ਕਿਵੇਂ ਨਿਰਮਲ ਰਹਿਣ ਦੂ? ਅੰਤਸ਼ਕਰਨ ਤੁਹਾਡਾ ਕਿਵੇਂ ਨਿਰਮਲ ਰਹਿ ਜਾਏਗਾ? ਉਹਨੂੰ ਵੀ ਕਾਲਾ ਕਰ ਦੇਣਾ ਇਹਨੇ। ਇਸ ਲਈ ਇਹਦੇ ਮੋਹ ਤੋਂ ਉੱਚੇ ਉੱਠ ਕੇ ਰਹਿਣਾ ਚਾਹੀਦਾ। ਸਤਿਗੁਰੂ ਨੇ ਸਮਝਾਇਆ, ਚਰਨਾਂ ਤੇ ਸਿੱਖ ਵੀ ਚੁੱਕੇ, ਬੱਚੇ ਵੀ ਚੁੱਕੇ। ਭਾਈ ਗੁਰਦਾਸ ਜੀ ਇੱਕ ਬਚਨ ਕਹਿ ਰਹੇ ਨੇ, ਹੱਥੀ ਕਾਲਕ ਛੁੱਥਿਆ ਅੰਦਰ ਕਾਲਕ ਲੋਭ ਲੁਭਾਏ, ਹੱਥਾਂ ਨਾਲ ਸਿੱਕੇ ਆਦਿਕ ਮਾਇਆ ਭਾਵ ਛੋਈ ਤੇ ਗਿਣੀ। ਤੇ ਸਾਧ ਸੰਗਤ ਹੱਥ ਕਾਲੇ ਹੋ ਗਏ, ਅੰਤਸ਼ ਕਰਨ ਦੇ ਵਿੱਚ ਜਦੋਂ ਲੋਭ ਲਾਲਚ ਇਸ ਦਾ ਪੈਦਾ ਹੋ ਗਿਆ ਨਾ, ਤਾਂ ਹਿਰਦਾ ਵੀ ਕਾਲਾ ਹੋ ਜਾਂਦਾ ਹੈ, ਭਾਵ ਲੁਭਾਏਮਾਨ ਹੋ ਗਿਆ ਮਨ ਮਾਇਆ ਚ, ਤੇ ਅੰਤਸ਼ ਕਰਨ ਵੀ ਮੈਲਾ ਕਰ ਦਿੰਦੀ ਹੈ ਮਾਇਆ। ਰਾਜ ਡੰਡ ਤਿਸ ਪਕੜਿਆ ਜਮਪੁਰ ਪੀ ਜਮ ਡੰਡ ਸਹਾਏ। ਜੇਕਰ ਉਹ ਲੋਭੀ ਬੰਦਾ ਹੁਣ ਕੋਈ ਚੋਰੀ ਕਰ ਲੇ, ਲੋਭ ਦੇ ਅਧੀਨ ਹੋ ਕੇ ਕਿਸੇ ਦੀ ਮਾਇਆ ਚੁਰਾ ਲਵੇ, ਤੇ ਸਾਧ ਸੰਗਤ ਉਹ ਚੋਰ ਜਾਵੇ ਪਕੜਿਆ, ਤੇ ਜਿਹੜਾ ਦੁਨਿਆਵੀ ਰਾਜਾ ਉਹਦੇ ਕੋਲੋਂ ਵੀ ਡੰਡ ਸਿਆ ਸਜ਼ਾ ਸਹੀ, ਤੇ ਮਰ ਕੇ ਜਮਾਂ ਦਾ ਡੰਡਾ ਵੀ ਸਿਰ ਦੇ ਉੱਤੇ ਸਹਾਰੇ। ਭਾਵੇਂ ਧਨ ਮਾਇਆ ਦੁਨੀਆਂ ਦੇ ਪਦਾਰਥ ਐਸੇ ਨੇ, ਜੇ ਕੋਈ ਬੰਦਾ ਹੇਰਾ ਫੇਰੀ ਦਗਾ ਫਰੇਬ ਕਰਦਾ ਦੁਨੀਆਂ ਦੇ ਵਿੱਚ ਵੀ ਸਜ਼ਾ ਭੋਗਦਾ, ਤੇ ਜਿਹੜੀ ਰੱਬ ਦੀ ਦਰਗਾਹ ਵਿੱਚ ਸਜ਼ਾ ਮਿਲਣੀ ਹੈ ਇਹ ਚੋਰੀ ਆਦਿਕ ਕਰਕੇ ਤੇ ਦਗਾ ਫਰੇਬ ਤੋਂ ਧੋਖਾ ਕਰਕੇ, ਉਹ ਵੱਖਰੀ ਹੈ। ਭਾਵ ਜਮਾਂ ਦਾ ਡੰਡ ਵੀ ਅਤੇ ਸੰਸਾਰ ਵਿੱਚ ਕੋਈ ਰਾਜਾ ਆਦਿਕ ਹੈ ਉਹਦਾ ਡੰਡ ਵੀ ਸਹਿਣਾ ਪਏਗਾ। ਮਨਮੁਖ ਜਨਮ ਆਕਾਰ ਥਾ ਦੂਜੇ ਪਾਏ ਖੁਦਾਏ ਹਰਾਏ। ਮਨਮੁਖ ਦਾ ਜਨਮ ਲੋਭ ਵਿੱਚ ਹੀ ਬਿਰਥਾ ਜਾਂਦਾ ਹੈ, ਤੇ ਉਹ ਦੂਜੇ ਪਾਏ ਦੂਜੇ ਪਿਆਰ ਦੇ ਵਿੱਚ ਲੱਗ ਕੇ ਸਾਰੇ ਦਾ ਸਾਰਾ ਜਨਮ ਖੋਟੇ ਪਾਸੇ ਹੀ ਗੁਜ਼ਾਰ ਦਿੰਦਾ ਤੇ ਜ਼ਿੰਦਗੀ ਦੀ ਬਾਜੀ ਹਾਰ ਜਾਂਦਾ ਹੈ। ਦੂਜੇ ਭਾਉ ਦਾ ਅਰਥ ਹੈ ਰੱਬ ਨਾਲੋਂ ਪਿਆਰ ਤੋੜ ਕੇ ਮਾਇਆ ਦਾ ਪਿਆਰ, ਦੂਜਾ ਪਿਆਰ ਸੰਸਾਰ ਦਾ, ਇੱਕ ਪਾਸੇ ਨਿਰੰਕਾਰ ਇੱਕ ਪਾਸੇ ਸੰਸਾਰ, ਉਹਦੇ ਅੰਦਰ ਸੰਸਾਰ ਦਾ ਪਿਆਰ ਹੈ। ਇਸ ਲਈ ਉਹਦਾ ਜੀਵਨ ਖੋਟਾ ਤੇ ਅਕਾਰਤ ਹੈ, ਜੀਵਨ ਦੀ ਬਾਜੀ ਰਤਨ ਵਰਗਾ ਕੀਮਤੀ ਜਨਮ ਹਾਰ ਕੇ ਉਹ ਮਨੁੱਖ ਮਨਮਤੀਆ ਮਨਮੁਖ ਚਲਿਆ ਜਾਂਦਾ ਹੈ, ਕੇਵਲ ਮਾਇਆ ਦੇ ਲੋਭ ਲਾਲਚ ਵਿੱਚ ਗਲਤਾਨ ਹੋ ਕੇ। ਤਤ ਦੀ ਗੱਲ ਸਿੱਟੇ ਦੀ ਬਾਤ ਅਖੀਰਲੀ ਪੰਕਤੀ ਵਿੱਚ ਦੱਸਦੇ ਨੇ, ਗੁਰ ਪੂਰੇ ਵਿਣ ਭਰਮ ਨਾ ਜਾਏ। ਪੂਰੇ ਗੁਰੂ ਤੋਂ ਬਿਨਾਂ, ਇੱਥੇ ਸਾਧ ਸੰਗਤ ਇੱਕ ਬੇਨਤੀ ਦਾਸ ਕਰ ਦੇਵੇ, ਬਾਰ ਬਾਰ ਜਿੱਥੇ ਗੁਰੂ ਸ਼ਬਦ ਆਇਆ ਨਾ, ਜਿਵੇਂ ਬਚਨ ਕਹਿ ਰਹੇ ਗੁਰ ਪੂਰੇ ਵਿਣ ਭਰਮ ਨਾ ਜਾਏ, ਤੇ ਪੂਰੇ ਗੁਰੂ ਤੋਂ ਬਿਨਾਂ ਭਟਕਣਾ ਨਹੀਂ ਮੁੱਕਣੀ, ਅਗਿਆਨਤਾ ਦਾ ਭਰਮ ਨਾਸ਼ ਨਹੀਂ ਹੋਣਾ, ਉੱਥੇ ਬਾਰ ਬਾਰ ਬਚਨ ਹੈ ਗੁਰ ਪੂਰੇ ਵਿਣ, ਭਾਵ ਪੂਰੇ ਗੁਰੂ ਤੋਂ ਬਿਨਾਂ। ਅਧੂਰੇ ਤੇ ਸੰਸਾਰ ਦੇ ਵਿੱਚ ਬਥੇਰੇ ਤੁਰੇ ਫਿਰਦੇ ਨੇ ਸਾਧ ਸੰਗਤ, ਜਿਵੇਂ ਪਿਛਲੀ ਪੌੜੀ ਚ ਵੀ ਭਾਈ ਗੁਰਦਾਸ ਜੀ ਨੇ ਕਿਹਾ ਸੀ, ਗੁਰ ਪੂਰੇ ਵਿਣ ਪਾਰ ਨਾ ਪਾਈ, ਪੂਰੇ ਗੁਰੂ ਤੋਂ ਬਿਨਾਂ ਤੇਰਾ ਪਾਰ ਉਤਾਰਾ ਨਹੀਂ ਹੋ ਸਕਦਾ। ਉਸ ਤੋਂ ਪਿਛਲੀ ਪੌੜੀ ਵਿੱਚ ਵੀ ਬਚਨ ਆਇਆ ਸੀ, ਗੁਰ ਪੂਰੇ ਵਿਣ ਕੌਣ ਛਡਾਵੇ, ਪੂਰੇ ਗੁਰੂ ਤੋਂ ਬਿਨਾਂ ਤੈਨੂੰ ਕੋਈ ਨਹੀਂ ਮੋਹ ਮਮਤਾ ਤੇ ਪਦਾਰਥਾਂ ਤੋਂ ਛਡਾ ਸਕਦਾ। ਉਸ ਤੋਂ ਪਿਛਲੀ ਪੌੜੀ ਵਿੱਚ ਵੀ ਬਚਨ ਆਇਆ ਸੀ, ਗੁਰ ਪੂਰੇ ਵਿਣ ਦੁੱਖ ਸੰਸਾਰੇ, ਪੂਰੇ ਗੁਰੂ ਤੋਂ ਬਿਨਾਂ ਸੰਸਾਰ ਜਗਤ ਦੇ ਵਿੱਚ ਦੁੱਖ ਹੀ ਦੁੱਖ, ਬਿਪਤਾ ਹੀ ਬਿਪਤਾ ਹਨ, ਕਸ਼ਟ ਹੀ ਕਸ਼ਟ ਹਨ। ਤੋ ਸਾਧ ਸੰਗਤ ਦਾਸ ਨੇ ਇਹ ਬੇਨਤੀ ਜ਼ਰੂਰ ਕਰਨੀ ਹੈ ਕਿ ਬਾਰ 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 ਮੁੜ ਮੁੜ ਕੇ ਮੁੜ ਮੁੜ ਕੇ ਪਰਤ ਪਰਤ ਕੇ ਜੋ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਹਨ ਕਿ ਗੁਰ ਪੂਰੇ ਵਿਣ ਭਰਮ ਨਾ ਜਾਏ, ਪੂਰੇ ਗੁਰੂ ਤੋਂ ਬਿਨਾਂ ਭਰਮ ਨਹੀਂ ਜਾ ਸਕਦਾ, ਭਾਵ ਅਧੂਰਿਆਂ ਦੇ ਮਗਰ ਐਵੇਂ ਨਾ ਤੁਰਿਆ ਫਿਰ। ਠੋਕਰਾ ਨਾ ਖਾ ਪੂਰੇ ਗੁਰ ਕਾ ਸੋਨ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਪੂਰੇ ਗੁਰੂ ਦੇ ਚਰਨਾਂ ਨਾਲ ਜੁੜ। ਬਾਰ ਬਾਰ ਬਾਣੀ ਚ ਬਚਨ ਆਏ, ਗੁਰ ਪੂਰੇ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ, ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ। ਇਸ ਲਈ ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸ਼ਬਦ ਗੁਰੂ ਜੋ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਸਰੂਪ ਅਰਥਾਤ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਪਾਂ ਆਖਦੇ ਹਾਂ, ਇਸ ਲਈ ਉਹ ਪੂਰਾ ਗੁਰੂ ਹੈ। ਇਸ ਲਈ ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ, ਜਿਸ ਦਾ ਆਪਣਾ ਠਾਕੁਰ ਜਿਸ ਦਾ ਆਪਣਾ ਮਾਲਕ ਸਵਾਮੀ ਇਤਨਾ ਮਹਾਨ ਹੋਵੇ ਸਾਧ ਸੰਗਤ, ਉਹ ਪਰਾਏ ਘਰ ਜਾਂਦਾ ਕਿਸੇ ਹੋਰ ਦੇ ਦਰ ਦੇ ਉੱਤੇ ਮੰਗਣ ਜਾਂਦਾ ਚੰਗਾ ਨਹੀਂ ਲੱਗਦਾ। ਤੋ ਸਾਧ ਸੰਗਤ ਬਾਰ ਬਾਰ ਭਾਈ ਗੁਰਦਾਸ ਜੀ ਵੀ ਗੁਰ ਪੂਰੇ ਪੂਰਾ ਗੁਰੂ ਬਚਨ ਬਾਰ ਬਾਰ ਸਾਨੂੰ ਦੱਸ ਰਹੇ ਨੇ। ਇਸ ਲਈ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਕੇ ਹੀ ਸਾਡੀ ਭਟਕਣਾ ਮੁੱਕ ਸਕਦੀ ਹੈ। ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਸੰਸਾਰ ਸਾਗਰ ਤੋਂ ਅਸੀਂ ਤਰ ਸਕਦੇ ਹਾਂ। ਪੂਰੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਹੀ ਸਾਡੇ ਦੁੱਖ ਮੁੱਕ ਸਕਦੇ ਹਨ। ਪੂਰੇ ਗੁਰੂ ਦੇ ਚਰਨਾਂ ਨਾਲ ਹੀ ਜਮਾਂ ਦੀ ਮਾਰ ਤੋਂ ਛੁੱਟਿਆ ਜਾ ਸਕਦਾ ਹੈ। ਪੂਰੇ ਗੁਰੂ ਦੇ ਚਰਨਾਂ ਨਾਲ ਹੀ ਸੰਸਾਰ ਤੋਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਤੇ ਪੂਰਾ ਗੁਰੂ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਹੀ ਸਤਿਗੁਰੂ ਸਾਡੀ ਬਾਂਹ ਫੜ ਕੇ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਕਰ ਸਕਦਾ ਹੈ।